ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਨਤਾ। ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਿਖਾਰੀ ਅਤੇ ਗੁਰੂ ਕੀ ਬਾਣੀ ਦੀ ਅਤੁੱਟ ਕਮਾਈ ਕਰਕੇ ਗੁਰੂ ਵਿੱਚ ਪੂਰਨ ਅਭੇਦਤਾ ਨੂੰ ਪ੍ਰਾਪਤ ਕਰਨ ਵਾਲੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੀ ਬਾਣੀ ਕਵਿਤ ਸਵਈਆਂ ਵਿੱਚ ਗੁਰੂ ਕੀ ਬਾਣੀ ਦੀ ਮਹਾਨਤਾ ਦਰਸਾਈ ਹੈ। ਗੁਰਬਾਣੀ ਦੀ ਮਹਾਨਤਾ ਦਰਸਾਉਣ ਤੋਂ ਪਹਿਲਾਂ ਉਹਨਾਂ ਨੇ ਸੰਸਾਰਕ ਤਿੰਨ ਉਦਾਹਰਣਾਂ ਦਿੱਤੀਆਂ ਨੇ ਤਾਂ ਜੋ ਉਹਨਾਂ ਉਦਾਹਰਣਾਂ ਨੂੰ ਪੜ੍ਹ ਸੁਣ ਕੇ ਸਾਡੇ ਹਿਰਦੇ ਵਿੱਚ ਗੁਰੂ ਕੀ ਬਾਣੀ ਦੇ ਮਹਾਨ ਖਜ਼ਾਨੇ ਪ੍ਰਤੀ ਗੁਰੂ ਕੀ ਬਾਣੀ ਦੀ ਮਹਾਨਤਾ ਦ੍ਰਿੜ ਹੋਣ ਲਈ ਥਾਂ ਬਣ ਜਾਵੇ ਤਾਂ ਜੋ ਗੁਰਬਾਣੀ ਦੇ ਅਮੋਲਕ ਖਜ਼ਾਨੇ ਵਿੱਚੋਂ ਕੋਈ ਕਿਣਕਾ ਮਾਤਰ ਸਾਡੇ ਹਿਰਦੇ ਵਿੱਚ ਵਸ ਕੇ ਹਮ ਧਨਵੰਤ ਭਾਗਟ ਸੱਚ ਨਾਏ ਹਰ ਗੁਣ ਗਾਵੈ ਸਹਿਜ ਸੁਭਾਏ ਦੇ ਭਾਈਵਾਲ ਬਣ ਕੇ ਆਪਣਾ ਜੀਵਨ ਸਫਲਾ ਕਰ ਸਕੀਏ। ਭਾਈ ਗੁਰਦਾਸ ਜੀ ਨੇ ਪਹਿਲੀ ਮਿਸਾਲ ਸਮੁੰਦਰ ਦੀ ਦਿੱਤੀ ਹੈ ਕਿ ਜਿਸ ਤਰ੍ਹਾਂ ਸਮੁੰਦਰ ਹੀਰੇ ਰਤਨਾ ਸੁੱਚੇ ਮੋਤੀਆਂ ਜਵਾਹਰਾਤਾਂ ਇਤ ਆਦਿਕ ਨਿਧੀਆਂ ਦਾ ਖਜ਼ਾਨਾ ਹੈ ਪਰ ਸਮੁੰਦਰ ਦੀ ਦੌਲਤ ਡੂੰਘੀਆਂ ਚੁੱਭੀਆਂ ਲਾਉਣ ਵਾਲੇ ਮਰ ਜੀਵੜੇ ਗੋਤਾਖੋਰਾਂ ਨੂੰ ਹੀ ਪ੍ਰਾਪਤ ਹੁੰਦੀ ਹੈ। ਇਸੇ ਤਰ੍ਹਾਂ ਪਹਾੜਾਂ ਵਿੱਚ ਵੀ ਬੜੇ ਕੀਮਤੀ ਹੀਰੇ ਰਤਨ ਜਵਾਹਰਾਤ ਪਾਰਸ ਪੱਥਰ ਅਤੇ ਸੋਨੇ ਦੀਆਂ ਖਾਣਾਂ ਹਨ। ਪਹਾੜਾਂ ਦੀ ਦੌਲਤ ਦਾ ਲਾਭ ਖਾਣਾ ਖੋਦਣ ਵਾਲੇ ਮਿਹਨਤ ਕਰਕੇ ਪ੍ਰਾਪਤ ਕਰਦੇ ਹਨ ਅਤੇ ਰਤਨਾਂ ਦੀ ਸ਼ੋਭਾ ਸੰਸਾਰ ਵਿੱਚ ਪ੍ਰਗਟ ਕਰਦੇ ਹਨ। ਪਹਾੜਾਂ ਅਤੇ ਸਮੁੰਦਰਾਂ ਦੀ ਤਰ੍ਹਾਂ ਜੰਗਲ ਵਿੱਚ ਵੀ ਅਮੋਲਕ ਦੌਲਤ ਦਾ ਭੰਡਾਰ ਹੈ। ਜੰਗਲਾਂ ਵਿੱਚ ਚੰਦਨ ਅਤੇ ਸੌਦਾ ਕਪੂਰ ਵਰਗੇ ਅਤ ਸੁਗੰਧਿਤ ਬ੍ਰਿਸ਼ ਤੇ ਕੀਮਤੀ ਜੜੀ ਬੂਟੀਆਂ ਹਨ ਪਰ ਕੋਈ ਅਤਰ ਕੱਢਣ ਵਾਲੇ ਗਾਂਧੀ ਲੋਕ ਹੀ ਉਹਨਾਂ ਦੀ ਢੂੰਡ ਭਾਲ ਕਰਨ ਲਈ ਡੂੰਘੇ ਜੰਗਲਾਂ ਵਿੱਚ ਜਾਂਦੇ ਹਨ ਅਤੇ ਉੱਥੋਂ ਉਹਨਾਂ ਜੜੀਆਂ ਬੂਟੀਆਂ ਨੂੰ ਲਿਆ ਕੇ ਜਿੱਥੇ ਦੌਲਤ ਪ੍ਰਾਪਤ ਕਰਦੇ ਹਨ ਉੱਥੇ ਉਹਨਾਂ ਸੁਗੰਧਿਤ ਅਤਰਾਂ ਦੁਆਰਾ ਸੰਸਾਰ ਦੇ ਲੋਕਾਂ ਨੂੰ ਸੁਗੰਧੀ ਵੰਡਦੇ ਹਨ। ਇਸੇ ਪ੍ਰਕਾਰ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲੋਕ ਪ੍ਰਲੋਕ ਦੀਆਂ ਦਾਤਾਂ ਦੇ ਖਜ਼ਾਨੇ ਹਨ। ਗੁਰਬਾਣੀ ਧਰਮ ਅਰਥ ਕਾਮ ਮੋਖ ਦੀ ਦਾਤੀ ਹੈ ਪਰ ਇਹ ਅਮੋਲਕ ਦਾਤਾਂ ਉਹਨਾਂ ਗੁਰੂ ਪਿਆਰੇ ਜਗਿਆਸੂਆਂ ਨੂੰ ਹੀ ਪ੍ਰਾਪਤ ਹੁੰਦੀਆਂ ਹਨ ਜੋ ਗੁਰਬਾਣੀ ਦੇ ਅਮੋਲਕ ਖਜ਼ਾਨੇ ਨੂੰ ਖੋਜਦੇ ਹਨ ਅਤੇ ਉਸਨੂੰ ਵਰਤੋਂ ਵਿੱਚ ਲਿਆਉਂਦੇ ਹਨ। ਭਾਈ ਸਾਹਿਬ ਜੀ ਦਾ ਸਵਈਆ ਹੈ ਜੈਸੇ ਤੋਂ ਸਕਲ ਨਿਧ ਪੂਰਨ ਸਮੁੰਦਰ ਵਿਖੈ ਹੰਸ ਮਰ ਜੀਵਾ ਨਿਹਚੈ ਪ੍ਰਸਾਦ ਪਾਵਈ ਜੈਸੇ ਪਰਬਤ ਹੀਰਾ ਮਾਨਕ ਪਾਰਸ ਸਿੱਧ ਖਨਵਾਰਾ ਖਨ ਜਗ ਵਿਖੈ ਪ੍ਰਗਟਾਵਈ ਜੈਸੇ ਬਨ ਵਿਖੈ ਮਲਿਆਗਰ ਸੌਦਾ ਕਪੂਰ ਸੋਧ ਕੈ ਸੁਬਾਸੀ ਸੁਬਾਸ ਬਿਹਸਾਵਈ ਤੈਸੇ ਗੁਰਬਾਣੀ ਵਿਖੈ ਸਕਲ ਪਦਾਰਥ ਹੈ ਜੋਈ ਜੋਈ ਖੋਜੇ ਸੋਈ ਸੋਈ ਨਿਪ ਜਾਵਈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਸਾਂ ਸਤਿਗੁਰਾਂ ਦੀ ਆਤਮਕ ਜੋਤ ਹੈ ਨਿਰੋਲ ਵਾਹਿਗੁਰੂ ਦਾ ਸ਼ੁੱਧ ਗਿਆਨ ਹੈ। ਗੁਰੂ ਗ੍ਰੰਥ ਸਾਹਿਬ ਲਗਾਤਾਰੀ ਇੱਕ ਵਾਹਿਗੁਰੂ ਦੀ ਧੁਨ ਹੈ ਲਗਾਤਾਰ ਅਮੂਰਤੀਮਾਨ ਦੀ ਪ੍ਰਤੱਖ ਮੂਰਤ ਹੈ ਜਿਸ ਵਿੱਚੋਂ ਜੀਵਨ ਦੇ ਦੈਵੀ ਗੁਣਾਂ ਦਾ ਸੋਮਾ ਆਪ ਮੁਹਾਰੇ ਵਗੀ ਜਾ ਰਿਹਾ ਹੈ ਜੋ ਸਭ ਨੂੰ ਬਿਨਾਂ ਵਿਤਕਰੇ ਸ਼ਾਂਤੀ ਪ੍ਰਦਾਨ ਕਰ ਰਿਹਾ ਹੈ। ਗੁਰੂ ਗ੍ਰੰਥ ਸਾਹਿਬ ਜੀ ਵਿੱਚ ਲਗਾਤਾਰ ਬਿਰਹੋਂ ਬੇਨਤੀ ਨਿਰਮਲ ਭੈ ਨਿਰਮਲ ਗਿਆਨ ਸ਼ਰਧਾ ਪਿਆਰ ਪ੍ਰੇਮਾ ਭਗਤੀ ਸੇਵਾ ਸਿਮਰਨ ਰੱਬੀ ਗਿਆਨ ਇਲਾਹੀ ਫਰਮਾਨ ਰੱਬੀ ਨਾਦ ਅਤੇ ਸਰੋਧ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਲਗਾਤਾਰੀ ਸੰਗੀਤ ਦਾ ਅਤੇ ਕਾਵਿ ਦਾ ਰਸਮਈ ਪ੍ਰਵਾਹ ਚੱਲ ਰਿਹਾ ਹੈ। ਗੁਰੂ ਗ੍ਰੰਥ ਸਾਹਿਬ ਆਤਮਕ ਮਸਤੀ ਦਾ ਆਤਮਕ ਰਸ ਦਾ ਪ੍ਰਭੂ ਲੀਨਤਾ ਦੇ ਸਰੂਰ ਦਾ ਇੱਕ ਅਨੁਪਮ ਦਰਸ਼ਨ ਹੈ। ਸਤਿਗੁਰੂ ਅਤੇ ਭਗਤਾਂ ਦਾ ਅਸਲੀ ਹਿਰਦਾ ਅਤੇ ਉਹਨਾਂ ਦਾ ਆਪਣਾ ਅਲੌਕਿਕ ਇਤਿਹਾਸ ਹੈ। ਜੇ ਕਿਸੇ ਨੇ ਗੁਰੂ ਨਾਨਕ ਪਾਤਸ਼ਾਹ ਅਤੇ ਭਗਤਾਂ ਦਾ ਹਿਰਦਾ ਅਤੇ ਉਹਨਾਂ ਦੇ ਇਤਿਹਾਸ ਅਤੇ ਉਹਨਾਂ ਦੇ ਜੀਵਨ ਨੂੰ ਪੜ੍ਹਨਾ ਹੋਵੇ ਉਹ ਪਿਆਰ ਸ਼ਰਧਾ ਭਾਵਨੀ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹੇ। ਇਸ ਬਾਣੀ ਵਿੱਚੋਂ ਸਤਿਗੁਰਾਂ ਦੇ ਅਤੇ ਭਗਤਾਂ ਦੇ ਪ੍ਰਤੱਖ ਦਰਸ਼ਨ ਉਸਨੂੰ ਅਵਸ਼ ਹੋਣਗੇ। ਗੁਰੂ ਗ੍ਰੰਥ ਸਾਹਿਬ ਨਿਰੰਕਾਰ ਦਾ ਪ੍ਰਤੱਖ ਦਰਸ਼ਨ ਹੈ ਕਿਉਂਕਿ ਸਤਿਗੁਰਾਂ ਅਤੇ ਭਗਤਾਂ ਦਾ ਹਿਰਦਾ ਹਉ ਰਹਿਤ ਅਤੇ ਨਿਰੋਲ ਨਿਰਮਲ ਹੋਣ ਕਰਕੇ ਨਿਰੰਕਾਰ ਅਤੇ ਉਸ ਦੇ ਗਿਆਨ ਦਾ ਹੂਬਹੂ ਚਿਤਰਨ ਉਹਨਾਂ ਦੇ ਹਿਰਦੇ ਵਿੱਚ ਹੋਇਆ ਹੈ। ਜਿਵੇਂ ਨਿਰਮਲ ਸ਼ੀਸ਼ੇ ਵਿੱਚ ਹੂਬਹੂ ਮੂਰਤ ਦਰਸ਼ਨਾਉਂਦੀ ਹੈ ਇਸੇ ਲਈ ਗੁਰੂ ਗ੍ਰੰਥ ਸਾਹਿਬ ਨਿਰੋਲ ਵਾਹਿਗੁਰੂ ਦਾ ਗਿਆਨ ਅਤੇ ਨਿਰੰਕਾਰ ਦਾ ਸਾਮਰ ਤੱਕ ਜ਼ਹੂਰ ਹੈ। ਗੁਰੂ ਗ੍ਰੰਥ ਸਾਹਿਬ ਜੀ ਰੱਬੀ ਗਿਆਨ ਵਿੱਚ ਭੋਰਾ ਜਿੰਨੀ ਵੀ ਮਿਲਾਵਟ ਜਾਂ ਗੰਧਲਾਪਨ ਨਹੀਂ ਨਿਰਮਲ ਨਿਰੰਕਾਰ ਦਾ ਆਪਣਾ ਨਿਰਮਲ ਪ੍ਰਤੀਬਿੰਬ ਹੈ। ਇਸੇ ਲਈ ਗੁਰੂ ਗ੍ਰੰਥ ਸਾਹਿਬ ਨਿਰੰਕਾਰ ਦਾ ਅਸਲੀ ਸਾਮਰਥਕ ਸਰੂਪ ਹੈ। ਨਿਰੰਕਾਰ ਅਤੇ ਸਤਿਗੁਰੂ ਵਿੱਚ ਭੋਰਾ ਜਿੰਨਾ ਵੀ ਫਰਕ ਨਹੀਂ ਹੈ। ਭਾਈ ਗੁਰਦਾਸ ਜੀ ਦੇ ਕਥਨ ਅਨੁਸਾਰ ਵੀ ਸਤਿਗੁਰੂ ਜੀ ਨਿਰੰਕਾਰ ਦਾ ਸਰੂਪ ਹਨ। ਨਿਰੰਕਾਰ ਸ਼ਬਦ ਰਾਹੀਂ ਪ੍ਰਗਟ ਹੈ, ਸ਼ਬਦ ਹੀ ਨਿਰੰਕਾਰ ਦਾ ਰੂਪ ਹੈ, ਸ਼ਬਦ ਰਾਹੀਂ ਹੀ ਨਿਰੰਕਾਰ ਨਾਲ ਓਤ ਪੋਤ ਹੋਇਆ ਜਾ ਸਕਦਾ ਹੈ। ਇਹ ਅਸਚਰਜ ਤਮਾਸ਼ਾ ਹੈ ਜੋ ਬੁੱਧੀ ਦੀ ਸਮਝ ਵਿੱਚ ਨਹੀਂ ਆਉਂਦਾ। ਇਹ ਅਸਚਰਜਤਾ ਕਹਿਣ ਕਥਨ ਤੋਂ ਪਰੇ ਹੈ। ਇਸ ਅਸਚਰਜਤਾ ਨੂੰ ਕੇਵਲ ਗੁਰੂ ਹੀ ਸਮਝਾ ਸਕਦਾ ਹੈ। ਜਿਵੇਂ ਫਲ ਦੇ ਬੀਜ ਤੋਂ ਬ੍ਰਿਸ਼ ਤੇ ਬ੍ਰਿਸ਼ ਤੋਂ ਹੀ ਫਲ ਹੁੰਦੇ ਹਨ, ਇਹ ਅਸਚਰਜ ਜਿਹੀ ਰੀਤ ਕੁਝ ਕਹਿਣ ਕਥਨ ਵਿੱਚ ਨਹੀਂ ਆਉਂਦੀ। ਜਿਵੇਂ ਚੰਦਨ ਵਿੱਚ ਸੁਗੰਧੀ ਹੈ ਅਤੇ ਚੰਦਨ ਸੁਗੰਧੀ ਵਿੱਚ ਨਿਵਾਸ ਕਰਦਾ ਹੈ, ਸੁਗੰਧੀ ਅਤੇ ਚੰਦਨ ਓਤ ਪੋਤ ਹਨ, ਇੱਕ ਦੂਜੇ ਤੋਂ ਵੱਖ ਨਹੀਂ। ਇਹ ਬਹੁਤ ਹੀ ਹੈਰਾਨੀਜਨਕ ਕੌਤਕ ਹੈ। ਇਸ ਭੇਦ ਨੂੰ ਕੋਈ ਨਹੀਂ ਜਾਣ ਸਕਦਾ। ਜਿਵੇਂ ਲੱਕੜ ਵਿੱਚ ਅੱਗ ਹੈ ਅਤੇ ਅੱਗ ਲੱਕੜਾਂ ਕਰਕੇ ਬਲਦੀ ਹੈ, ਇਹ ਵੀ ਅਜੀਬ ਜਿਹਾ ਅਸਚਰਜ ਕੌਤਕ ਹੈ। ਇਸੇ ਤਰ੍ਹਾਂ ਸਤਿਗੁਰੂ ਵਿੱਚ ਸ਼ਬਦ ਅਤੇ ਸ਼ਬਦ ਵਿੱਚ ਸਤਿਗੁਰੂ ਸਮਾਇਆ ਹੋਇਆ ਹੈ। ਸਤਿਗੁਰੂ ਹੀ ਸ਼ਬਦ ਦਾ ਗਿਆਨ ਦੇ ਕੇ ਨਿਰਗੁਣ ਪ੍ਰਭੂ ਵਿੱਚ ਧਿਆਨ ਲਗਾਉਣ ਦੀ ਵਿਧੀ ਦਰਸਾ ਕੇ ਨਿਰੰਕਾਰ ਨਾਲ ਓਤ ਪੋਤ ਕਰ ਦਿੰਦਾ ਹੈ। ਭਾਈ ਗੁਰਦਾਸ ਜੀ ਦਾ ਸਵਈਆ ਹੈ, ਜੈਸੇ ਬਲ ਸਹਿ ਫਿਰਕ ਬਿਰਖ, ਬਿਰਖ ਸਹਿ ਹੋਤ ਫਲ, ਅਦਭੁਤ ਗਤ ਕਛ ਕਹਿਣ ਨਾ ਆਵੇ ਜੀ। ਜੈਸੇ ਬਾਸ ਬਾਵਨ ਮੈਂ, ਬਾਵਨ ਹੈ ਬਾਸ ਵਿਖੇ, ਬਿਸਮ ਚਰਿੱਤਰ ਕੋਉ ਮਰਮ ਨਾ ਪਾਵੇ ਜੀ। ਕਾਸ਼ਟ ਮੈਂ ਅਗਨ, ਅਗਨ ਮੈਂ ਕਾਸ਼ਟ ਹੈ, ਅਤ ਅਸਚਰਜ ਹੈ ਕੌਤਕ ਕਹਾਵੇ ਜੀ। ਸਤਿਗੁਰ ਮੈਂ ਸ਼ਬਦ, ਸ਼ਬਦ ਮੈਂ ਸਤਿਗੁਰ ਹੈ, ਸਤਿਗੁਰ ਮੈਂ ਸ਼ਬਦ, ਸ਼ਬਦ ਮੈਂ ਸਤਿਗੁਰ ਹੈ, ਨਿਰਗੁਣ ਗਿਆਨ ਧਿਆਨ ਸਮਝਾਵੇ ਜੀ। ਗੁਰਬਾਣੀ, ਸਤਿਗੁਰੂ ਅਤੇ ਨਿਰੰਕਾਰ ਓਤ ਪੋਤ ਹਨ। ਇਹਨਾਂ ਵਿੱਚ ਭੋਰਾ ਜਿੰਨਾ ਵੀ ਅੰਤਰ ਨਹੀਂ। ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਤਿਸ ਜੇਵਟ ਅਵਰ ਨਾ ਕੋਈ। ਇਹ ਦਰਗਾਹੀ ਕਲਾਮ ਗੁਰਬਾਣੀ ਨਿਰੰਕਾਰ ਦੀ ਹੈ। ਇਸ ਬਾਣੀ ਦੁਆਰਾ ਹੀ ਨਿਰੰਕਾਰ ਦੇ ਨਿੱਜ ਸਰੂਪ ਵਿੱਚ ਅਭੇਦਤਾ ਪ੍ਰਾਪਤ ਕੀਤੀ ਜਾ ਸਕਦੀ ਹੈ। ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਦਾ ਫਰਮਾਨ ਹੈ, ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ, ਇਹ ਬਾਣੀ ਮਹਾਂਪੁਰਖ ਕੀ ਨਿਜ ਕਰਵਾਸਾ ਹੋਏ। ਇਸ ਲਈ ਗੁਰਬਾਣੀ ਨਿਰੰਕਾਰ ਜਿੰਨੀ ਹੀ ਮਹਾਨਤਾ ਰੱਖਦੀ ਹੈ। ਭਾਵੇਂ ਸਾਰੀ ਗੁਰਬਾਣੀ ਦਾ ਮੁੱਖ ਆਸ਼ਾ ਮਨੁੱਖ ਨੂੰ ਸਚਿਆਰ ਬਣਾ ਕੇ ਸੱਤ ਮਾਰਗ ਦਾ ਧਾਰਨੀ ਬਣਾਉਣਾ ਅਤੇ ਸੱਚ ਨਾਲ ਅਭੇਦ ਕਰਾਉਣ ਦਾ ਹੈ, ਪਰ ਸੱਤ ਮਾਰਗ ਤੇ ਚੱਲਣ ਲਈ ਜੋ ਸੀਮਤ ਬੁੱਧੀ ਅਨੁਸਾਰ ਗਲਤ ਮਨੌਤਾਂ ਮਨੁੱਖ ਦੇ ਮਨ ਅੰਦਰ ਬਣ ਗਈਆਂ ਹਨ, ਜਿਵੇਂ ਸੂਰਜ ਇੱਕ ਹੀ ਹੈ, ਚੰਦਰਮਾ ਵੀ ਇੱਕ ਹੈ, 3 ਜਾਂ 14 ਲੋਕਾਂ ਤੋਂ ਅਗਾਂਹ ਕੁਝ ਵੀ ਨਹੀਂ, ਸਤਿਗੁਰੂ ਜੀ ਨੇ ਸੁਤੇ ਸਿੱਧ ਹੀ ਪ੍ਰਕਿਰਤੀ ਦੀ ਅਸਲੀਅਤ ਨੂੰ ਵੀ ਗੁਰਬਾਣੀ ਰਾਹੀਂ ਥਾਂ ਪੁਰ ਥਾਂ ਬਿਆਨ ਕੀਤਾ ਹੈ ਕਿ ਸੂਰਜ ਚੰਦਰਮਾ ਇੱਕੋ ਇੱਕ ਨਹੀਂ, ਗਿਣਤੀ ਤੋਂ ਬਾਹਰ ਸੂਰਜ ਚੰਦਰਮੇ ਅਤੇ ਕਰਮ ਕਰਨ ਵਾਲੀਆਂ ਧਰਤੀਆਂ ਹਨ, ਜਿਨ੍ਹਾਂ ਦੀ ਗਿਣਤੀ ਮਿਣਤੀ ਨਹੀਂ ਕੀਤੀ ਜਾ ਸਕਦੀ। ਗੁਰੂ ਨਾਨਕ ਪਾਤਸ਼ਾਹ ਜੀ ਦਾ ਗੁਰਬਾਣੀ ਵਿੱਚ ਪ੍ਰਮਾਣ ਹੈ, ਕੇਤੇ ਇੰਦ ਚੰਦ ਸੂਰ ਕੇਤੇ, ਕੇਤੇ ਮੰਡਲ ਦੇਸ਼ ਤਥਾ ਕੇਤੀਆਂ ਕਰਮ ਭੂਮੀ, ਮੇਰ ਕੇਤੇ ਕੇਤੇ ਧੂ ਉਪਦੇਸ਼। ਆਕਾਸ਼ ਪਤਾਲ ਕੋਈ 3 ਜਾਂ 14 ਹੀ ਨਹੀਂ, ਜਿਵੇਂ ਸੰਸਾਰ ਦੇ ਲੋਕਾਂ ਦੀ ਮਨੌਤ ਹੈ। ਬੇਅੰਤ ਦੀ ਰਚਨਾ ਵੀ ਬੇਅੰਤ ਹੀ ਹੈ, ਕੋਈ ਅੰਤ ਨਹੀਂ ਪਾ ਸਕਦਾ। ਲੱਖਾਂ ਪਤਾਲ ਅਤੇ ਲੱਖਾਂ ਆਕਾਸ਼ ਕਹਿ ਕੇ ਵੀ ਸੀਮਾ ਸੀਮਤ ਨਹੀਂ ਕੀਤੀ ਜਾ ਸਕਦੀ। ਗੁਰੂ ਨਾਨਕ ਪਾਤਸ਼ਾਹ ਜੀ ਦਾ ਫਰਮਾਨ ਹੈ, ਪਾਤਾਲਾਂ ਪਾਤਾਲ ਲੱਖ, ਆਗਾਸਾਂ ਆਗਾਸ, ਓੜਕ ਓੜਕ ਭਾਲ ਥੱਕੇ, ਵੇਦ ਕਹਿਣ ਇੱਕ ਵਾਤ। ਅੱਜ ਤੱਕ ਕੋਈ ਵੀ ਬੇਅੰਤ ਦੀ ਰਚਨਾ ਦਾ ਅੰਤ ਨਹੀਂ ਪਾ ਸਕਿਆ। ਪਰਮਾਣੂ ਯੰਤਰਾਂ ਦੀਆਂ ਕਾਢਾਂ ਅਜੇ ਕੱਲ੍ਹ ਦੀਆਂ ਗੱਲਾਂ ਹਨ। 60-70 ਸਾਲ ਪਹਿਲਾਂ ਕੋਈ ਵੀ ਪਰਮਾਣੂ ਯੰਤਰਾਂ ਦੀ ਕਿਆਸ ਅਰਾਈਵੀ ਨਹੀਂ ਕਰ ਸਕਦਾ ਸੀ, ਪਰ ਸਤਿਗੁਰੂ ਗੁਰੂ ਅਰਜਨ ਦੇਵ ਜੀ ਨੇ 425 ਸਾਲ ਪਹਿਲਾਂ ਪਰਮਾਣੂ ਪਰਯੰਤਰਾਂ ਦਾ ਸੰਕੇਤ ਦੇ ਕੇ ਪ੍ਰਮਾਣ ਕੀਤਾ ਹੈ ਕਿ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਪਰਮਾਣੂ ਦੇ ਬਣੇ ਯੰਤਰਾਂ ਨਾਲ ਮਨੁੱਖ ਇੱਕ ਅੱਖ ਦੇ ਫੋਰ ਵਿੱਚ, ਆਕਾਸ਼ਾਂ ਪਾਤਾਲਾਂ ਵਿੱਚ, ਦੀਪਾਂ ਮੰਡਲਾਂ ਵਿੱਚ ਘੁੰਮ ਫਿਰ ਕੇ ਆਉਣ ਦੀ ਸਮਰੱਥਾ ਵਾਲਾ ਵੀ ਹੋ ਜਾਵੇ, ਪਰ ਸਦੀਵੀ ਸੁੱਖ ਗੁਰੂ ਦੀ ਸ਼ਰਨ ਵਿੱਚ ਆ ਕੇ ਹੀ ਪ੍ਰਾਪਤ ਹੋਣਾ ਹੈ। ਪ੍ਰਕਿਰਤੀ ਵਿੱਚ ਤਰੱਕੀ ਕਰ ਲੈਣ ਦਾ, ਸੁੱਖਾਂ ਦੇ ਸਾਧਨ ਇਜਾਦ ਕਰ ਲੈਣ ਨਾਲ ਸਦੀਵੀ ਸੁੱਖ ਨਹੀਂ ਪ੍ਰਾਪਤ ਹੁੰਦਾ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਗਾਥਾ ਮਹੱਲਾ 5 ਵਿੱਚ ਪ੍ਰਮਾਣ ਹੈ, ਪਰਮਾਣੂ ਪਰਜੰਤ ਆਕਾਸ਼ ਹੈ, ਦੀਪ ਲੋਹ ਸਿਖੰਡਣੈ, ਗਸ਼ੇਣ ਨੈਣ ਭਾਰੇਣ, ਨਾਨਕ ਬਿਨਾਂ ਸਾਧੂ ਨਾ ਸਿਧਿਅਤੇ। ਸੰਸਾਰ ਦੀ ਉਤਪਤੀ ਪ੍ਰਤੀ ਸਾਇੰਸਦਾਨ ਡਾਰਵਨ ਦੀ ਥਿਊਰੀ ਥੋੜ੍ਹਾ ਸਮਾਂ ਪਹਿਲਾਂ ਲੋਕਾਂ ਸਾਹਮਣੇ ਆਈ ਹੈ, ਪਰ ਸਤਿਗੁਰੂ ਗੁਰੂ ਨਾਨਕ ਦੇਵ ਜੀ ਨੇ 525 ਸਾਲ ਪਹਿਲਾਂ ਗੁਰਬਾਣੀ ਵਿੱਚ ਸੰਸਾਰ ਦੀ ਉਤਪਤੀ ਪ੍ਰਤੀ ਸੰਕੇਤ ਦੇ ਦਿੱਤਾ ਸੀ ਜੋ ਸ੍ਰੀ ਰਾਗ ਵਿੱਚ ਪੰਨਾ 19 ਉੱਪਰ ਅੰਕਿਤ ਹੈ। ਸਾਚੇ ਤੇ ਪਵਨਾ ਭਇਆ, ਪਵਨਾ ਤੇ ਜਲ ਹੋਏ, ਜਲ ਤੇ ਤ੍ਰਿਭਵਨ ਸਾਜਿਆ, ਘਟ ਘਟ ਜੋਤ ਸਮੋਏ। ਇੱਕ ਸੱਚੇ ਪ੍ਰਭੂ ਪਰਮੇਸ਼ਰ ਜੀ ਤੋਂ ਗੈਸ ਤੋਂ ਪੌਣ ਪੈਦਾ ਹੋਈ, ਪੌਣ ਤੋਂ ਪਾਣੀ ਹੋਂਦ ਵਿੱਚ ਆਇਆ, ਜਲ ਤੋਂ ਪ੍ਰਭੂ ਪਰਮੇਸ਼ਰ ਜੀ ਨੇ ਸਾਰੀ ਸ੍ਰਿਸ਼ਟੀ ਦੀ ਉਤਪਤੀ ਪਸਾਰਾ ਕੀਤਾ, ਆਪਣੀ ਜੋਤ ਸਾਰੇ ਘਟਾਂ ਵਿੱਚ ਸਥਿਤ ਕਰ ਦਿੱਤੀ। ਜੈ ਕੈਸੇ ਕੁਦਰਤ ਦੇ ਗੁੱਝੇ ਭੇਦ ਸੱਚੀ ਬਾਣੀ ਵਿੱਚੋਂ ਸੁਤੇ ਸਿੱਧ ਹੀ ਝਰ ਝਰ ਪੈਂਦੇ ਹਨ। ਥੋੜਾ ਸਮਾਂ ਪਿੱਛੇ ਨੂੰ ਝਾਤ ਮਾਰੀਏ, ਗਿਆਨਵਾਨ ਮੰਨਦੇ ਸਨ ਕਿ ਸੂਰਜ ਚੰਦਰਮਾ ਇੱਕ ਥਾਂ ਟਿਕੇ ਹੋਏ ਹਨ, ਕੇਵਲ ਧਰਤੀ ਘੁੰਮਦੀ ਹੈ। ਪਰ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਸੂਰਜ ਚੰਦਰਮਾ ਧਰਤੀ ਨਛੱਤਰਾਂ ਦੇ ਕਰੋੜਾਂ ਮੀਲ ਪੈਂਡਾ ਘੁੰਮਣ ਦੀ ਖ਼ਬਰ ਲੋਕਾਂ ਨੂੰ 125 ਸਾਲ ਦੇ ਕਰੀਬਨ ਪਹਿਲਾਂ ਦੇ ਦਿੱਤੀ, ਜਿਸ ਨੂੰ ਸਾਇੰਸਦਾਨਾਂ ਨੇ ਆ ਥੋੜਾ ਸਮਾਂ ਹੋਇਆ ਕਬੂਲਿਆ ਹੈ। ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਦਾ ਆਸਾ ਜੀ ਦੀ ਵਾਰ ਵਿੱਚ ਪ੍ਰਮਾਣ ਆਪਾਂ ਅਕਸਰ ਸੁਣਦੇ ਹਾਂ, ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋ ਕਰੋੜੀ ਚਲਤ ਨਾ ਅੰਤ। ਜਿਨ੍ਹਾਂ ਕਰਮ ਭੂਮੀਆਂ ਦੇ ਸਤਿਗੁਰੂ ਜੀ ਨੇ ਸੰਕੇਤ ਦਿੱਤੇ ਹਨ, ਉਹਨਾਂ ਨੂੰ ਸਾਇੰਸਦਾਨ ਤਾਂ ਮੰਨਣ ਲੱਗ ਪਏ ਹਨ, ਪਰ ਦਾਨਿਆਂ ਦੇ ਪੱਲੇ ਅਜੇ ਕੁਝ ਨਹੀਂ ਪੈ ਰਿਹਾ ਤੇ ਨਾ ਹੀ ਉੱਥੇ ਪਹੁੰਚ ਹੋ ਸਕੀ ਹੈ।